ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਵਾਮੀ ਭਗਤ ਤੇਰੀ ਸਰਣਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਸਜੇ ਹੋਏ ਦਰਬਾਰ ਵਿੱਚ ਪਹੁੰਚੇ। ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿ ਭਾਗਸ਼ਾਲੀ ਹੋ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਰਸ਼ਨ ਮੇਲੇ ਕਰਦੇ ਹੋਏ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਜੋ ਸਤਿਗੁਰਾਂ ਦੀ ਬਾਣੀ ਦੀ ਕਥਾ ਹੁੰਦੀ ਹੈ, ਆਪ ਜੀ ਕਥਾ ਸਰਵਣ ਕਰਨ ਹਿੱਤ ਪਹੁੰਚੇ ਹੋ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਬਖਸ਼ਿਸ਼ ਹੋਇਆ ਹੈ, ਸਤਿਗੁਰੂ ਗਰੀਬ ਨਵਾਜ ਜੀ ਦੇ ਪਾਵਨ ਅੰਗ 637 ਔਰ 38 ਉੱਪਰ ਸਬਾਇਮਾਨ ਹੈ। ਇਹ ਸ਼ਬਦ ਸੋਲਠ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਸੁਭਾਅ ਬਾਰੇ ਦੱਸਦੇ ਹਨ, ਉਸ ਵਾਹਿਗੁਰੂ ਦੀ ਸ਼ਕਤੀ ਬਾਰੇ ਦੱਸਦੇ ਹਨ ਕਿ ਜਿਹੜਾ ਵੀ ਉਹਦੇ ਪਿਆਰ ਦੇ ਵਿੱਚ ਭਗਤ ਸਮਰਪਿਤ ਹੁੰਦਾ ਹੈ, ਵਾਹਿਗੁਰੂ ਹਰ ਪ੍ਰਕਾਰ ਦੇ ਨਾਲ ਉਸ ਦੀ ਇੱਜ਼ਤ ਰੱਖਦਾ ਹੈ, ਉਸ ਦੀ ਰਾਖੀ ਕਰਦਾ ਹੈ, ਉਸ ਦੀ ਸੰਭਾਲ ਕਰਦਾ ਹੈ ਔਰ ਉਹਨੂੰ ਹਰ ਪੱਖ ਤੋਂ ਹਰ ਤਰੀਕੇ ਦੇ ਨਾਲ ਸਹਾਇਕ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ फिर उस भगत दे अंदरले एक गुण दा भी वर्णन कीता है कि उहदा भगत कदी भी अंदरों मन विच अपने परमेश्वर दे प्रति अकाल पुरख दे प्रति कदी बेयकीन नहीं हुंदा। उहदे मन दे विच बंदगी करके सेवा करके सिमरन करके अंदर एक स्थिरता आ जाती है, टिका आ जाता है। वो सदा बेचिंत होके उदे भरोसे ते अपनी जिंदगी नू छड़ देंदा है। अचिंत परमात्मा उस दे काम करता है। जरूरी नहीं कि वह अरदास करे, क्योंकि जदों वह बच्चे दे रूप विच गुरु दी शरण विच आउंदा ते गुरु मां बन के उस नूं बच्चे वांग पालदा है और बच्चे नूं मां नूं कदी कहना नहीं पैंदा कि मेरी सुरक्षा कर, मेरी राखी कर। सगों मां दे अंदर यह चिंता ही बनी रहिंदी है। वह सौंदी जागदी लगातार अपने बच्चे की राखी करती है, उहदी संभाल करती है। एवें ही परमात्मा गुरु स्वरूप होके जेड़ा भोले भाव बच्चे दे सुभाव वाला बन के गुरु की शरण विच परमात्मा दी शरण विच टिक जांदा है, फिर अकाल पुरख उस दी चिंता करदा है। सतगुरु पातशाह जी ने बाणी दे विच कई थावां ते इस प्रकार दा वर्णन कीता, जिदे विच आम तौर ते संसारक मनुख नूं अपनी पालना दा बहुत फिक्र हुंदा, जिदे कोल ते पालना दे साधन हैं, धन है, सारा कुछ है, उन्हूं इस चीज दा पता नहीं लगदा। पर जिन्हां दे कोल परालब्ध घट हुंदी है, जीवन दा जिहड़ा निवाह है उहदे साधन घट हुंदे ने, उहदे अंदर अपने जीवन नूं चलाउण वास्ते लोड़ां पूरियां करन वास्ते अंदर कुदरती चिंता बनदी है कि मेरा जीवन किवें चलेगा। उह तां अगली गल है ना बई, आत्मक दात। पहलां ते बंदे नूं इस संसार दे विच रहण वास्ते चिंता वापर जांदी है कि संसार विच जिंदगी किवें चलेगी। तां जदों इह चिंता जिहड़ी है इह भी इक बड़ी वड्डी नियामत है, क्योंकि जिहदे कोल सारा कुछ है उहनूं ते नौबत ही नहीं आई अरदास करन दी, चिंता करन दी। उह कहिंदा वी है ते हुण मंगणा की, अरदास की करनी। ਇਹ ਇੱਕ ਪਰਾਲਬਦ ਹੈ ਜਾਂ ਆਪਣੇ ਕਰਮ ਨੇ ਕਿ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ। ਪਰਮਾਤਮਾ ਨੇ ਆਪਣੀ ਪ੍ਰਕਿਰਤੀ ਸ੍ਰਿਸ਼ਟੀ ਦੇ ਵਿੱਚ ਐਵੇਂ ਵੱਖ ਵੱਖ ਸਰੂਪ ਪੈਦਾ ਕੀਤੇ ਨੇ। ਕਿਸੇ ਨੂੰ ਰੇਸ਼ਮ ਦੇ ਕੱਪੜੇ ਪਾਉਣ ਵਾਸਤੇ ਦਿੱਤੇ, ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ, ਕਈਆਂ ਨੂੰ ਸੌਣ ਵਾਸਤੇ ਪਲੰਗ ਦਿੱਤੇ ਨੇ। ਕਾਹੂ ਗਰੀ ਗੋਦਰੀ ਨਾਹੀ, ਤੇ ਕਿਸੇ ਨੂੰ ਪਾਟੀ ਹੋਈ ਬੋਰੀ ਵੀ ਨਹੀਂ ਦਿੱਤੀ, ਉਹਨੂੰ ਜ਼ਮੀਨ ਤੇ ਸੌਣਾ ਪੈਂਦਾ। ਗਰੀ ਮੈਨੇ ਗਲੀ ਹੋਈ ਗੋਦਰੀ, ਯਾਨੀ ਕਿ ਪਾਟੀ ਹੋਈ। ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ, ਤੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਭਗਤ ਇਹ ਬਚਨ ਕਰਦੇ ਨੇ, ਅਹਿਰ ਇੱਕ ਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੁਣ ਜਦੋਂ ਜਿਸ ਬੰਦੇ ਦੇ ਕੋਲ ਕੋਈ ਊਣਤਾਈ ਆਈ ਹੈ ਜੀਵਨ ਦੇ ਵਿੱਚ, ਊਣਤਾਈ ਕੋਈ ਨਹੀਂ ਚਾਹੁੰਦਾ, ਕਮੀ ਕੋਈ ਨਹੀਂ ਚਾਹੁੰਦਾ, ਗਰੀਬੀ ਕੋਈ ਨਹੀਂ ਚਾਹੁੰਦਾ, ਜਾਂ ਜੀਵਨ ਦਾ ਨੀਵਾਂ ਡਿੱਗਣਾ ਕੋਈ ਵੀ ਨਹੀਂ ਚਾਹੁੰਦਾ। ਮਨੁੱਖ ਦਾ ਸੁਭਾਅ ਹੈ ਉਹ ਉਪਰਾਲੇ ਕਰਦਾ ਰਹਿੰਦਾ ਵੀ ਮੈਂ ਸੰਸਾਰ ਦੇ ਵਿੱਚ ਸਮਰੱਥ ਹੋਵਾਂ, ਮੇਰੇ ਕੋਲ ਤਾਕਤ ਹੋਵੇ, ਪਰ ਫਿਰ ਵੀ ਇਹ ਚੀਜ਼ ਆ ਜਾਂਦੀ ਹੈ। ਮਹਾਰਾਜ ਕਹਿੰਦੇ ਵੀ ਇਸ ਚੀਜ਼ ਦਾ ਵੀ ਤੂੰ, ਇਹ ਜੀਵਨ ਦੇ ਵਿੱਚ ਜੇ ਕੋਈ ਰੁਕਾਵਟ ਆ ਗਈ ਨਾ, ਕੋਈ ਪੱਥਰ ਆ ਗਿਆ, ਤੇ ਪੱਥਰ ਦੀਆਂ ਵੀ ਪੌੜੀਆਂ ਬਣ ਸਕਦੀਆਂ ਨੇ ਜੇ ਗੁਰੂ ਕੋਲੋਂ ਜੁਗਤ ਸਿੱਖ ਲੈ। ਉਹੀ ਪੱਥਰ ਜਿਹੜੇ ਰਾਹ ਦੇ ਵਿੱਚ ਖਿਲਰੇ ਹੋਣ, ਉਹ ਠੇਡੇ ਦਾ ਕਾਰਨ ਬਣਦੇ ਨੇ, ਉਹ ਸੱਟ ਮਾਰਦੇ ਨੇ, ਪਰ ਉਹਨਾਂ ਪੱਥਰਾਂ ਨੂੰ ਹੀ ਜੇ ਤਰਤੀਬ ਵਾਰ ਚਿਣ ਦਿੱਤਾ ਜਾਏ ਤੇ ਉਹੀ ਪੌੜੀ ਬਣ ਜਾਂਦੇ ਨੇ ਤੇ ਪੌੜੀ ਛੱਤ ਤੱਕ ਲੈ ਜਾਂਦੀ ਹੈ। ਜੀਵਨ ਦੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆਉਂਦੀਆਂ ਨੇ, ਕੋਈ ਵੀ ਮਨੁੱਖ ਨਹੀਂ ਚਾਹੁੰਦਾ ਵੀ ਮੈਨੂੰ ਰੁਕਾਵਟ ਆਵੇ, ਪਰ ਕਈ ਵਾਰੀ ਪਰਮੇਸ਼ਰ ਵਾਹਿਗੁਰੂ ਕਿਸੇ ਜੀਵ ਤੇ ਖੁਸ਼ ਹੋ ਜਾਂਦੇ ਹਨ ਤੇ ਖੁਸ਼ ਹੋ ਕੇ ਉਹਨੂੰ ਇਸ ਸੰਸਾਰ ਦੇ ਮੋਹ ਵਿੱਚੋਂ ਕੱਢਣ ਵਾਸਤੇ ਉਹਨੂੰ ਉਹਦੇ ਕੋਲੋਂ ਸੰਸਾਰ ਦੀਆਂ ਚੀਜ਼ਾਂ ਇੱਕ ਇੱਕ ਕਰਕੇ ਖੋਹਣੀਆਂ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਉਹਨੂੰ ਪਤਾ ਹੈ ਜਿਵੇਂ ਮਾਂ ਸੋਚਦੀ ਹੈ ਵੀ ਬੱਚਾ ਮੇਰੇ ਵੱਲ ਵਹਿੰਦਾ ਹੀ ਨਹੀਂ, ਫਿਰ ਇੱਕੋ ਇਲਾਜ ਹੈ ਉਹਦੇ ਖਿਡੌਣੇ ਖੋਹਣੇ ਸ਼ੁਰੂ ਕਰਦਾ। ਜਿਹਦੇ ਤੇ ਪਰਮੇਸ਼ਰ ਅਕਾਲ ਪੁਰਖ ਦਿਆਲੂ ਹੁੰਦੇ ਨੇ, ਸੰਸਾਰ ਦੀਆਂ ਵਸਤੂਆਂ ਉਹਦੇ ਕੋਲੋਂ ਘਟਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਬਹੁਤੀਆਂ ਘਟ ਜਾਂਦੀਆਂ ਨੇ ਫਿਰ ਉਹ ਪਰਮਾਤਮਾ ਨੂੰ ਯਾਦ ਕਰਦਾ ਵੀ ਤੂੰ ਮੇਰੇ ਤੇ ਕਿਰਪਾ ਕਰ, ਮੇਰੀ ਰਾਖੀ ਕਰ, ਮੇਰੀ ਸਹਾਇਤਾ ਕਰ। ਹੁਣ ਇਹ ਚੀਜ਼ ਜਿਹੜੀ ਹੈ ਪਰਮਾਤਮਾ ਨਾਲ ਜੁੜਨ ਵਾਸਤੇ ਸਾਧਨ ਬਣ ਜਾਂਦੀ। ਭਗਤਾਂ ਨੇ ਵੀ ਐਵੇਂ ਦੇ ਸ਼ਬਦ ਬਾਣੀ ਦੇ ਵਿੱਚ ਉਚਾਰੇ ਨੇ। ਭਗਤ ਜੀ ਕਹਿੰਦੇ ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਭੁੱਖਿਆਂ ਤੋਂ ਸਾਡੇ ਤੋਂ ਭਗਤੀ ਨਹੀਂ ਹੁੰਦੀ, ਆਪਣੀ ਮਾਲਾ ਫੜ, ਯਾਨੀ ਕਿ ਇੱਕ ਤਰੀਕਾ ਹੈ ਗੱਲ ਕਰਨ ਦਾ। ਸੋ ਕਹਿਣ ਤੋਂ ਭਾਵ ਕੀ ਹੈ, ਜਿਹੜੀ ਚਿੰਤਾ ਹੈ, ਜਿਹੜਾ ਦੁੱਖ ਹੈ, ਜੇ ਮਨੁੱਖ ਭਾਵਨਾ ਦੇ ਰਾਹ ਤੇ ਤੁਰ ਕੇ ਭਗਤੀ ਮਾਰਗ ਤੇ ਚੱਲ ਪੈਂਦਾ। ਅੱਜ ਭਗਤਾਂ ਦੀ ਗੱਲ ਕੀਤੀ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿ ਭਗਤਾਂ ਦੀ ਉਹ ਇੱਜ਼ਤ ਬਚਾਉਂਦਾ ਹੈ, ਉਹ ਚਿੰਤਾ ਕਰਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜੀ ਦੇ, ਰੋਜੀ ਦੀ ਚਿੰਤਾ ਨਾ ਕਰ। ਅਕਾਲ ਪੁਰਖ ਨੇ ਸਾਰਿਆਂ ਨੂੰ ਦੇਣੀ ਹੈ, ਸਾਰਿਆਂ ਦੀ ਉਹ ਰਾਖੀ ਕਰਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਤਾਂ ਹੋ ਗਈ ਸੰਸਾਰਿਕ ਮਨੁੱਖ ਦੀ ਗੱਲ, ਪਾਲਣਾ ਵੈਸੇ ਉਹ ਸਾਰਿਆਂ ਦੀ ਕਰਦਾ, ਭਾਵੇਂ ਪਾਤਸ਼ਾਹ ਨੇ ਅੱਜ ਕਿਹਾ ਵੀ ਭਗਤਾਂ ਦੀ ਰੱਖਦਾ, ਪਰ ਕੁਝ ਹੱਦ ਤੱਕ ਭਗਤਾਂ ਦੀ ਰੱਖਦਾ, ਕੁਝ ਹੱਦ ਤੱਕ ਸੰਸਾਰੀਆਂ ਦੀ ਵੀ ਪਾਲਣਾ, ਕਿਉਂਕਿ ਉਹਦਾ ਸੁਭਾਅ ਐਵੇਂ ਦਾ। ਜ਼ਰੂਰੀ ਨਹੀਂ ਕਿ ਉਹਦੀ ਭਗਤੀ ਕੋਈ ਕਰੇ ਤੇ ਤਾਂ ਹੀ ਉਹ ਉਹਦੀ ਪਾਲਣਾ ਕਰੇਗਾ, ਸੰਭਾਲ ਉਹਨੇ ਸਾਰਿਆਂ ਦੀ ਕਰਨੀ ਹੈ। ਸਤਿਗੁਰੂ ਬਾਣੀ ਦੇ ਵਿੱਚ ਬਚਨ ਕਰਦੇ ਨੇ ਕਿ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ। ਜੀ ਸਾਰੇ ਉਹਦੇ ਨੇ, ਯੋਗ ਮਾਤਰ ਉਹਨਾਂ ਨੂੰ ਦਿੰਦਾ ਸਾਰਿਆਂ ਨੂੰ ਹੈ, ਪਰ ਆਪਣੇ ਭਗਤ ਨੂੰ ਪਿਆਰ ਨਾਲ ਦਿੰਦਾ ਹੈ, ਉਹ ਇੱਕ ਸੰਬੰਧ ਬਣ ਜਾਂਦਾ ਹੈ। ਇਸ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕੀਤਾ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖਿਆ ਤੇ ਉਹਨੂੰ ਬਲ ਬਖਸ਼ ਦਿੱਤਾ, ਜਿਹੜਾ ਸ਼ਕਤੀਹੀਣ ਸੀ, ਨਿਮਾਣਾ ਸੀ, ਜਿਹਨੂੰ ਕੋਈ ਨਹੀਂ ਸੀ ਜਾਣਦਾ, ਉਹਨੂੰ ਸ਼ਕਤੀਆਂ ਦਾ ਭੰਡਾਰ ਬਣਾ ਦਿੱਤਾ ਹੈ। ਚਤੁਰ ਦਿਸ਼ਾ, ਚੌਵਾਂ ਪਾਸੇ ਉਹਦਾ ਬਲ ਸ਼ਕਤੀ ਉਹਦੀ ਫੈਲ ਗਈ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਤਾਰਿਓ। ਜਦੋਂ ਕਿਰਪਾ ਭਰੀ ਦ੍ਰਿਸ਼ਟੀ ਆਪਣੇ ਸੇਵਕ ਵੱਲ ਪਾਈ, ਉਹਦੀ ਜ਼ਿੰਦਗੀ ਦਾ ਦੁੱਖ ਦੂਰ ਕਰ ਦਿੱਤਾ ਹੈ। ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾਂ ਸੱਚ ਹੋਵੇ। ਕਹਿਣ ਤੋਂ ਭਾਵ ਕਿ ਜਿਹੜਾ ਉਹਦੀ ਸ਼ਰਨ ਵਿੱਚ ਪਿਆ, ਉਹ ਭਾਵੇਂ ਕਿਹੜੀ ਹਾਲਤ ਵਿੱਚ ਸੀ, ਕਿਹੜੀ ਅਵਸਥਾ ਦੇ ਵਿੱਚ ਸੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਸਦਾ ਹੀ ਲਾਜ ਰੱਖਦੇ ਹਨ। ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਦੇ ਮੁਤਾਬਕ, ਗੁਰੂ ਦੀ ਬਖਸ਼ਿਸ਼ ਦੇ ਮੁਤਾਬਕ ਕਰਨ ਦੀ ਕੋਸ਼ਿਸ਼ ਕਰੀਏ। ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ।
ਸੋਰਠ ਰਾਗ, ਸੋਰਠ ਵੈਸੇ ਰਾਗਣੀ ਹੈ, ਰਾਗ ਆਪਾਂ ਕਹਿ ਦਿੰਦੇ ਹਾਂ। ਸੋਰਠ ਦੇ ਰਾਗ ਦੇ ਵਿੱਚ ਮਹੱਲਾ ਯਾਨੀ ਕਿ ਗੁਰੂ ਨਾਨਕ ਦੀ ਜੋਤ ਸੱਚੇ ਪਾਤਸ਼ਾਹ ਜੀ ਦੀ ਸ਼ਬਦ ਜੋਤ ਤੀਜੇ ਸਰੀਰ ਦੇ ਵਿੱਚ ਵਰਤ ਰਹੀ ਹੈ। ਤੀਜੇ ਸਰੀਰ ਗੁਰੂ ਅਮਰਦਾਸ ਜੀ ਦੇ ਰਸਨਾ ਤੋਂ ਜੋਤ ਬੋਲ ਰਹੀ ਹੈ। ਪਹਿਲੇ ਘਰ ਦੇ ਵਿੱਚ ਪਾਤਸ਼ਾਹ ਉਚਾਰਨ ਕਰਦੇ ਹਨ ਤੇ ਇਸ ਸ਼ਬਦ ਦੇ ਜਿਹੜੇ ਬੰਦ ਹਨ ਉਹ ਤਿੰਨ ਤੁਕਾਂ ਵਾਲੇ ਹਨ। ਤੇ ਤੁਕੀ ਤਿੰਨ ਤਿੰਨ ਤੁਕਾਂ ਦਾ ਇੱਕ ਬੰਦ ਬਣਿਆ ਹੋਇਆ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਸ਼ਬਦ ਦੇ ਵਿੱਚ ਗੁਰਮਤਿ ਦਾ ਮੂਲ ਸਿਧਾਂਤ ਦਰਸਾਇਆ ਗਿਆ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰਵ ਵਿਆਪਕ ਜੋਤ ਰੂਪ ਹੋ ਕੇ ਧੁਨ ਸਰੂਪ ਹੋ ਕੇ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ, ਉਹ ਪੂਰੇ ਸਤਿਗੁਰੂ ਗੁਰੂ ਦੀ ਸ਼ਰਨ ਵਿੱਚ ਆ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਨਾਮ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਪ੍ਰਾਪਤ ਹੁੰਦਾ ਹੈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ।
ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਤੇਰੇ ਭਗਤਾਂ ਬਹੁ ਵਚਨ ਨੇ, ਯਾਨੀ ਕਿ ਜ਼ਿਆਦੇ ਭਗਤ, ਗੁਰੂ ਇੱਕ ਹੁੰਦਾ ਭਗਤ ਕਈ ਹੁੰਦੇ ਨੇ, ਗੁਰ ਗੁਰ ਏਕੋ ਵੇਸ ਅਨੇਕ, ਇਸ ਕਰਕੇ ਗੁਰੂ ਜੋਤ ਨੇ ਭਾਵੇਂ ਜਾਮੇ ਦਸ ਧਾਰੇ ਨੇ ਪਰ ਉੱਥੇ ਮਹੱਲਾ ਭਾਵੇਂ ਵੱਖਰਾ ਲਿਖਿਆ, ਪਹਿਲਾ ਦੂਜਾ ਤੀਜਾ ਚੌਥਾ ਮਹੱਲਾ, ਪਰ ਜਿਹੜਾ ਨਾਨਕ ਪਦ ਛਾਪ ਹੈ ਜੋ ਸ਼ਬਦ ਦੇ ਪਿੱਛੇ ਨਾਨਕ ਲਫ਼ਜ਼ ਆਉਂਦਾ ਉਹ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ ਆਪਣਾ ਨਹੀਂ ਵਰਤਿਆ, ਉਹ ਨਾਨਕ ਸ਼ਬਦ ਵਰਤਿਆ। ਕਹਿਣ ਤੋਂ ਭਾਵ ਕਿ ਇੱਕੋ ਹੀ ਗੁਰੂ ਹੈ, ਗੁਰੂ ਜੋਤ ਹੈ, ਉਹ ਦਸ ਜਾਮਿਆਂ ਵਿੱਚ ਆਈ ਹੈ। ਇੱਥੇ ਇੱਕ ਹੋਰ ਵੀ ਭੁਲੇਖਾ ਪੈਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਛੇ ਗੁਰੂਆਂ ਦੀ ਬਾਣੀ ਹੈ ਤੇ ਬਾਕੀ ਗੁਰੂਆਂ ਦੇ ਵਿੱਚ ਬਾਣੀ ਕੋਈ ਨਹੀਂ, ਬਾਹਰੀ ਤੌਰ ਤੇ ਅਸੀਂ ਕਹਿ ਸਕਦੇ ਹਾਂ, ਪਰ ਜਦੋਂ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀਆ ਵਾਲਾ ਸਿਧਾਂਤ ਆਉਂਦਾ ਤੇ ਜਿਹੜੀਆਂ ਬਾਕੀ ਪਾਤਸ਼ਾਹੀਆਂ ਨੇ ਚਾਰ ਜਿਨ੍ਹਾਂ ਦੀ ਬਾਣੀ ਜਿਸ ਸਮੇਂ ਵਿੱਚ ਉਸ ਮਹੱਲਿਆਂ ਦੀ ਬਾਣੀ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਇਹ ਬਾਣੀ ਉਹਨਾਂ ਦੀ ਨਹੀਂ ਹੈ, ਇਹ ਸਾਰੀ ਬਾਣੀ ਇੱਕੋ ਗੁਰੂ ਜੋਤ ਦੀ ਹੈ। ਭਾਵੇਂ ਦਸਮ ਪਾਤਸ਼ਾਹ ਦੀ ਬਾਣੀ ਉਹਨਾਂ ਵੱਖਰੀ ਉਚਾਰੀ ਹੈ, ਪਹਿਲੇ ਪਾਤਸ਼ਾਹਾਂ ਦੀ ਬਾਣੀ ਉਹਨਾਂ ਨੇ ਵੱਖਰੇ ਵੱਖਰੇ ਸਰੀਰਾਂ ਦੇ ਵਿੱਚ ਉਚਾਰੀ ਹੈ, ਬਾਹਰੀ ਤੌਰ ਤੇ ਅਸੀਂ ਗਿਣ ਸਕਦੇ ਹਾਂ ਪਰ ਬਾਣੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇੰਨੇ ਗੁਰੂਆਂ ਦੀ ਬਾਣੀ ਹੈ। ਫਿਰ ਮੈਂ ਬੇਨਤੀ ਕਰਦੇ ਹਾਂ ਵੀ ਬਾਹਰੋਂ ਅਸੀਂ ਕਹਿ ਸਕਦੇ ਹਾਂ ਵੀ ਇੰਨੇ ਗੁਰੂ ਸਾਹਿਬ ਦੀ ਬਾਣੀ ਹੈ, ਅੰਦਰੂਨੀ ਤੌਰ ਤੇ ਇੱਕੋ ਜੋਤ 239 ਸਾਲ ਤੱਕ 1469 ਤੋਂ ਲੈ ਕੇ 1708 ਤੱਕ ਇੱਕੋ ਹੀ ਜੋਤ ਵਰਤੀ ਹੈ। ਇਹ ਉਸ ਜੋਤ ਦੀ ਮਰਜ਼ੀ ਸੀ ਕਿ ਛੇਵੇਂ ਜਾਮੇ ਵਿੱਚ ਉਹਨੇ ਬਾਣੀ ਨਹੀਂ ਉਚਾਰੀ, ਸੱਤਵੇਂ ਵਿੱਚ ਬਾਣੀ ਨਹੀਂ ਉਚਾਰੀ, ਅੱਠਵੇਂ ਵਿੱਚ ਬਾਣੀ ਨਹੀਂ ਉਚਾਰੀ, ਇਹਦਾ ਮਤਲਬ ਇਹ ਨਹੀਂ ਵੀ ਉੱਥੇ ਕੋਈ ਜੋਤ ਹੋਰ ਸੀ, ਜੋਤ ਉਹ ਹੀ ਸੀ, ਇੱਕ ਕੰਮ ਰੋਕ ਦਿੱਤਾ ਹੋਰ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਗੁਰੂ ਜ਼ਿਆਦੇ ਨਹੀਂ ਹੁੰਦੇ, ਜੋ ਜ਼ਿਆਦੇ ਗੁਰੂ ਹੁੰਦੇ ਨੇ ਉਹ ਉਸਤਾਦ ਹੋ ਸਕਦੇ ਨੇ, ਜ਼ਿਆਦੇ ਗੁਰੂ ਉਸਤਾਦ ਵਾਸਤੇ ਵੀ ਸ਼ਬਦ ਵਰਤਿਆ ਗਿਆ। ਗੁਰੂ ਹਮੇਸ਼ਾ ਇੱਕੋ ਹੀ ਰਿਹਾ ਹੈ, ਇੱਕ ਹੀ ਗੁਰੂ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਪਰ ਇਹਦਾ ਮਤਲਬ ਇਹ ਨੇ ਵੀ ਬਾਣੀ ਇੱਕ ਹੈ ਤੇ ਦਸ ਗੁਰੂ ਨਹੀਂ ਹੋਏ, ਦਸ ਗੁਰੂ ਅਲੱਗ ਅਲੱਗ ਤੋਂ ਵੀ ਨੇ, ਅਨੇਕ ਹੈ ਫਿਰ ਏਕ ਹੈ, ਵੱਖਰੇ ਵੀ ਨੇ ਤੇ ਇਕੱਠੇ ਵੀ ਨੇ, ਸਰੀਰ ਦਸ ਸਨ, ਜੋਤ ਨੇ ਦਸ ਸਰੀਰਾਂ ਵਿੱਚ ਸਫ਼ਰ ਕੀਤਾ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜ ਪਿਆਰਿਆਂ ਦਾ ਰੂਪ ਧਾਰਨ ਕੀਤਾ ਹੈ। ਜਾਂ ਇੰਜ ਕਹਿ ਲਓ ਬਈ ਗੁਰੂ ਗ੍ਰੰਥ ਸਾਹਿਬ ਜੀ ਨੇ ਦਸ ਸਰੀਰ ਧਾਰੇ ਨੇ, ਜਿਹੜੇ ਦਸ ਗੁਰੂ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਦਸ ਸਰੀਰ ਅਵਤਾਰ ਦਸ ਸਰੀਰ ਧਾਰੇ ਨੇ, ਦਸ ਸਰੀਰਾਂ ਦੇ ਵਿੱਚ ਆਪਣੀ ਗੱਲ ਲੋਕਾਂ ਨੂੰ ਦੱਸ ਕੇ ਫਿਰ ਆਪਣੇ ਅਖੀਰਲੇ ਸਰੂਪ ਵਿੱਚ ਪ੍ਰਕਾਸ਼ਮਾਨ ਹੋ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਜਾਣਾ ਤੇ ਜੁਗਤ ਫਿਰ ਉਹ ਵਰਤਣੀ ਪੈਗੀ ਜਿਹੜੀ ਪਿਛਲੇ ਦਸਾਂ ਪਾਤਸ਼ਾਹ ਨੇ ਵਰਤੀ ਹੈ। ਉਦੋਂ ਸਰੀਰ ਨਾਲ ਸੀ, ਹੁਣ ਸਰੀਰ ਪੰਜ ਪਿਆਰਿਆਂ ਦਾ ਨਾਲ ਆਏਗਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਤਾਂ ਬਣਨਾ। ਇਹ ਪ੍ਰਚਾਰ ਸਾਡੇ ਵਿੱਚ ਬੜਾ ਘੱਟ ਹੈ ਤੇ ਇਹ ਅਸੀਂ ਮੰਨਣ ਨੂੰ ਵੀ ਤਿਆਰ ਨਹੀਂ। ਇੱਕ ਬੜਾ ਵੱਡਾ ਭੁਲੇਖਾ ਸਾਡੀ ਕੌਮ ਵਿੱਚ ਚੱਲ ਰਿਹਾ ਵੀ ਮੈਂ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਲਾਂਗਾ। ਨਹੀਂ, ਸਾਧ ਸੰਗਤ ਜੀ ਲਾਭ ਲੈ ਸਕਦੇ ਹਾਂ, ਮੱਥਾ ਟੇਕੋ, ਇਹ ਤੇ ਰੱਬ ਹੈ, ਕੁਝ ਮੰਗਣਾ ਮੰਗ ਲਓ ਮਿਲ ਵੀ ਜਾਂਦਾ, ਕਈ ਕੁਝ ਹੈ, ਸਾਰਾ ਕੁਝ ਚੱਲਦਾ, ਪਰ ਜੇ ਸਿਧਾਂਤ ਨੂੰ ਸੰਪੂਰਨ ਕਰਨਾ ਨਾ ਗੁਰੂ ਹਮੇਸ਼ਾ ਸਰੀਰ ਦੇ ਰਾਹੀਂ ਸ਼ਬਦ ਦਿੰਦਾ ਹੁੰਦਾ। ਅਸੀਂ ਐਵੇਂ ਇਹ ਢੋਲ ਵਜਾ ਦਿੱਤਾ ਵੀ ਸਰੀਰ ਗੁਰੂ ਨਹੀਂ ਹੁੰਦਾ, ਸਰੀਰ ਪੰਜ ਪਿਆਰਿਆਂ ਦਾ ਗੁਰੂ ਹੀ ਹੈ। ਸਰੀਰ ਵਿੱਚ ਆਉਂਦਾ ਤਾਂ ਹੀ ਸ਼ਬਦ ਪਾਸ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਸਿੱਖ ਦੇ ਅੰਦਰ ਤਾਂ ਹੀ ਜਾਂਦਾ ਨਾ ਪੰਜ ਪਿਆਰੇ, ਜਦੋਂ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਦੋਂ ਸਰੀਰ ਪੰਜ ਆ ਗਏ ਨਾ, ਪਾਤਸ਼ਾਹ ਨੇ ਪੰਜ ਸਰੀਰ ਵਿੱਚ ਲਿਆਂਦੇ ਨੇ। ਇਹ ਨਹੀਂ ਸਾਨੂੰ ਪਤਾ ਨਹੀਂ ਲੱਗਾ, ਸਾਡੇ ਵਿੱਚ ਸਰੀਰ ਦੀ ਇੱਕ ਪਰੰਪਰਾ ਹੈ, ਸ਼ਬਦ ਦੀ ਇੱਕ ਪਰੰਪਰਾ ਹੈ, ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਇਸ ਕਰਕੇ ਜੋਤ ਇੱਕੋ ਹੈ, ਗੁਰੂ ਇੱਕ ਹੈ। ਹਾਂ, ਉਹ ਕਈ ਸਰੀਰਾਂ ਵਿੱਚ ਆ ਸਕਦਾ ਹੈ, ਗੁਰੂ ਇੱਕ ਦੋ ਤਿੰਨ ਚਾਰ ਦਸ ਵੀਹ ਪੱਚੀ ਨਹੀਂ ਹੁੰਦੇ, ਹਮੇਸ਼ਾ ਗੁਰੂ ਇੱਕੋ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ। ਹੁਣ ਤੱਕ ਜਿੰਨੇ ਵੀ ਬੰਦੇ ਇੱਥੇ ਪੈਗੰਬਰ ਜੋ ਆਏ ਨੇ, ਉਹਨਾਂ ਸਾਰਿਆਂ ਦਾ ਗੁਰੂ ਇੱਕੋ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹਨਾਂ ਨੇ ਭੇਜੇ ਨੇ, ਉਹਨਾਂ ਨੇ ਉਹਨਾਂ ਦੀ ਡਿਊਟੀ ਲਾਈ ਹੈ, ਹੁਣ ਆਪ ਆ ਗਏ ਨੇ। ਹੁਣ ਰੱਬ ਦੇ ਸਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਪ੍ਰਕਾਸ਼ਮਾਨ ਨੇ। ਜਿਹੜਾ ਐਸੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ, ਉਹਨਾਂ ਭਗਤਾਂ ਦੀ, ਗੁਰੂ ਅਮਰਦਾਸ ਜੀ ਕਹਿੰਦੇ ਭਗਤਾਂ, ਭਗਤ ਬਹੁਤ ਹੀ ਬਹੁ ਬਚਨ, ਜ਼ਿਆਦੇ ਹੋ ਸਕਦੇ ਨੇ ਭਗਤ, ਜ਼ਿਆਦੇ ਹੋ ਸਕਦੇ। ਇਸ ਕਰਕੇ ਭਗਤਾਂ ਦੀ ਸਦਾ ਤੂੰ ਰੱਖਦਾ, ਦੀ ਉਹ ਕਿਹੜੀ ਚੀਜ਼ ਹੈ? ਇੱਥੇ ਦੀ ਦਾ ਮਤਲਬ ਹੈ ਇੱਜ਼ਤ, ਪਤ। ਇੱਜ਼ਤ ਕਈ ਪ੍ਰਕਾਰ ਦੀ ਹੈ, ਸਮਾਜ ਵਿੱਚ ਇੱਜ਼ਤ, ਪਰਿਵਾਰ ਵਿੱਚ ਇੱਜ਼ਤ, ਪੜ੍ਹੇ ਲਿਖੇ ਬੰਦਿਆਂ ਵਿੱਚ ਇੱਜ਼ਤ, ਧਾਰਮਿਕ ਸਥਾਵਾਂ ਤੇ ਇੱਜ਼ਤ, ਇਹ ਵੀ ਇੱਕ ਵੱਖਰੀ ਚੀਜ਼ ਹੈ, ਇਹ ਬਾਹਰਲੀ ਇੱਜ਼ਤ ਹੈ। ਪਰ ਯਾਦ ਰੱਖੋ, ਇੱਥੇ ਉਸ ਇੱਜ਼ਤ ਦੀ ਕੱਲੀ ਦੀ ਗੱਲ ਨਹੀਂ ਹੋਈ, ਇੱਥੇ ਇੱਜ਼ਤ ਇਹ ਹੈ ਵੀ ਪਰਮਾਤਮਾ ਦੇ ਦਰਬਾਰ ਵਿੱਚ ਇੱਜ਼ਤ ਰਹਿ ਜਾਣੀ, ਉਹਦੇ ਘਰ ਵਿੱਚ ਜਾ ਕੇ ਸੁਰਖਰੂ ਹੋ ਜਾਣਾ, ਉਹਦੇ ਘਰ ਵਿੱਚ ਪ੍ਰਵਾਨਗੀ ਮਿਲ ਜਾਣੀ। ਤੇ ਕੌਣ ਹੋਏ ਨੇ? ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਜਿਨ੍ਹਾਂ ਨੇ ਨਾਮ ਜਪਿਆ, ਸਿੱਖੀ ਕਮਾਈ ਹੈ, ਸੇਵਾ ਕੀਤੀ, ਸਿਮਰਨ ਕੀਤਾ। ਜੇ ਉਹ ਨਹੀਂ ਕੀਤਾ ਤੇ ਪਾਤਸ਼ਾਹ, ਸੱਚੇ ਪਾਤਸ਼ਾਹ, ਹੁਣੇ ਸਵੇਰੇ ਤੁਸੀਂ ਆਸਾ ਦੀ ਵਾਰ ਸੁਣੀ ਹੋਣੀ ਹੈ, ਜਿਹਦੇ ਵਿੱਚ ਮਹਾਰਾਜ ਕਹਿੰਦੇ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਮਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੈ ਸਿਰ ਧੰਦੇ ਲਾਏਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ, ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਜੇ ਉਹਨੇ ਅੱਖ ਫੇਰ ਲਈ ਨਾ, ਵੱਡੇ ਵੱਡੇ ਬਾਦਸ਼ਾਹਾਂ ਨੂੰ ਭੀਖ ਮੰਗਣ ਤੇ ਮਜਬੂਰ ਕਰ ਦਿੰਦਾ। ਤੇ ਪਾਤਸ਼ਾਹ ਕਹਿੰਦੇ ਵੀ ਇੱਕ ਤਾਂ ਹੁੰਦਾ ਭੀਖ ਮੰਗਣ ਤੇ ਮਜਬੂਰ ਕਰਦਾ, ਅੱਗੇ ਅਗਲੀ ਗੱਲ ਕਹਿ ਦਿੱਤੀ, ਕਹਿੰਦੇ ਭੀਖ ਮੰਗਣ ਜਾਣਗੇ ਤੇ ਉਹਨਾਂ ਨੂੰ ਭੀਖ ਵੀ ਨਾ ਮਿਲੇਗੀ ਅੱਗੋਂ। ਇਹ ਵੀ ਹੋ ਜਾਂਦਾ ਕਈ ਵਾਰੀ, ਆ ਪਿੱਛੇ ਜੇ ਹੋਏ ਕਈਆਂ ਨਾਲ, ਗੁਰੂ ਸਾਹਿਬ ਨਾਲ ਜਿਨ੍ਹਾਂ ਨੇ ਧਰੋਹ ਕੀਤਾ, ਹੋਇਆ ਤੁਹਾਡੇ ਸਾਹਮਣੇ, ਮੰਗਣ ਗਿਆ ਨੂੰ ਲੋਕਾਂ ਨੇ ਪਿੰਡਾਂ ਵਿੱਚੋਂ ਕੱਢਤਾ, ਤਾਂ ਵੀ ਭੀਖ ਨਹੀਂ ਦਿੱਤੀ। ਇਸ ਕਰਕੇ ਸਾਧ ਸੰਗਤ ਜੀ, ਇਹ ਉਹਦੀ ਸਵੱਲੀ ਨਜ਼ਰ ਦਾ ਕ੍ਰਿਸ਼ਮਾ ਹੈ। ਮਹਾਰਾਜ ਕਹਿੰਦੇ ਇਹ ਸੰਸਾਰ ਦੀ ਇੱਜ਼ਤ ਹੈ। ਇੱਕ ਇੱਜ਼ਤ ਇਹ ਹੈ ਕਿ ਜਦੋਂ ਮਨੁੱਖ ਪਰਮਾਤਮਾ ਦੇ ਦਰ ਤੇ ਪੇਸ਼ ਹੁੰਦਾ, ਉਹਦੇ ਦਰ ਤੇ ਜਾਂਦਾ, ਉੱਥੇ ਫਿਰ ਲੇਖਾ ਲਿਖਿਆ ਜਾਂਦਾ, ਉੱਥੇ ਲੇਖਾ ਪੜਿਆ ਜਾਂਦਾ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੇ ਹੀ ਹੁਣ ਸੁਣਿਆ ਕਿਆ ਰਵਾਇਆ, ਮਨ ਅੰਧਾ ਜਨਮ ਗਵਾਇਆ। ਪਰ ਉੱਥੇ ਫਿਰ ਉਹ ਵੀ ਹੈ ਨਾ, ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਜਿਨ੍ਹਾਂ ਨੇ ਇਸ ਸੰਸਾਰ ਵਿੱਚ ਨਾਮ ਜਪਿਆ ਤੇ ਜਨਮ ਜੀਵਨ ਨੂੰ ਜਿੱਤ ਲਿਆ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ। ਜਿਹੜਾ ਧਰਮ ਰਾਜ ਸਾਰੀ, ਜਿਹੜੇ ਪਾਪੀ ਲੋਕ ਨੇ ਉਹਨਾਂ ਦੀ ਖੁਆਰੀ ਕਰਦਾ ਨਾ, ਜਦੋਂ ਕੋਈ ਨਾਮ ਜਪਣ ਵਾਲਾ ਜਾਂਦਾ ਤੇ ਕਹਿੰਦੇ ਉੱਠ ਕੇ ਖਲੋ ਜਾਂਦਾ, ਨਾਨਕ ਧਰਮ ਐਸੇ ਚਵੈ, ਚਵੈ ਮੈਨੇ ਬੋਲਣਾ। ਧਰਮ ਰਾਜ ਇਵੇਂ ਬੋਲਦਾ ਹੈ ਕਿ ਹੇ ਪਰਮਾਤਮਾ ਦੇ ਭਗਤੋ, ਕੀਤੋਂ ਭਗਤ ਕੀਤੋ ਭਵਨ ਪਨੀਤ, ਅੱਜ ਤੁਸੀਂ ਮੇਰੀ ਕਚਹਿਰੀ ਮੇਰੇ ਦਰਬਾਰ ਵਿੱਚ ਆਇਓ ਤੇ ਤੁਹਾਡੇ ਆਉਣ ਕਰਕੇ ਮੇਰੀ ਕਚਹਿਰੀ ਪਵਿੱਤਰ ਹੋ ਗਈ। ਧਰਮ ਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ, ਭਾਵ ਉੱਥੇ ਇੱਜ਼ਤ ਜਿਹਨੂੰ ਧਰਮ ਰਾਜ ਤੋਂ ਇੱਜ਼ਤ ਮਿਲੇ ਨਾ, ਜਿਹਨੂੰ ਕਾਇਨਾਤ ਪ੍ਰਕਿਰਤੀ ਜਿਹਦੇ ਨਾਲ ਪਿਆਰ ਕਰਨ ਲੱਗ ਪਏ, 84 ਲੱਖ ਜੂਨਾਂ ਜਿਹਦੇ ਨਾਲ ਪਿਆਰ ਕਰਨ ਲੱਗ ਪੈਣ, ਦੇਸ਼ ਦੀਆਂ ਅਣਦੇਸ਼ ਦੀਆਂ ਸਾਰੀਆਂ जूना ओदा संग चाहुण दुनिया देवत्यां नूं पूजदी फिरदी है, देवत्यां तों मंगदी है। गुरु ग्रंथ साहिब सच्चे पातशाह कहिंदे ने ब्रह्म ज्ञानी जिहड़ा अकाल पुरख दा प्यारा भगत है, ब्रह्म ज्ञानी को खोजै महेश्वर। ब्रह्म ज्ञानी नूं देवते भी लभदे फिरदे भी घड़ी इहदे कोल बहिण वास्ते थां मिल जाए। इस करके उस इज्जत की इत्थे गल करदे ने, भगतां दी सदा तूं रखदा हर जीओ। इत्थे फिर अगे शब्द सदा आया। एक चीज हुंदी किसी दी साल वास्ते इज्जत बन जाणी, एक हुंदी किसी दी पंज सालां लई बन जाणी, पर एक सदा है। सदा दा मतलब की है? सदा दा मतलब यह भी नहीं कि सारी उम्र वास्ते। सदा दा मतलब है जदों यह पंज भौतिक शरीर छड़ना भी पिया, उस तों बाद भी उस बंदे नूं कोई बेइज्जत नहीं कर सकता। जिहदी उह इज्जत रखदा ना, उस तों बाद भी उहदी इज्जत कायम रहिंदी है। सदा दा मतलब है लगातार। भगतां दी सदा तूं रखदा, यह तूं आप रखना है। आप सिर ते खलो के तू आप इज्जत रखण वाला है अपने प्यारियां दी।
धुर तू रखदा आया,
धुर तो यानी कि जदों दी सृष्टि बनी है, जदों दा संसार बनिया, उदों दा तू अपने प्यारियां दी प्यार करन वालियां दी पालना ते उन्हां दी इज्जत रखदा आया है।
प्रहलाद जान तुद राख लए हर जियो।
इत्थे हुण प्रहलाद दा वर्णन कीता। प्रहलाद जेड़े हरनाक्ष दा पुत्र सी, अगे उहदा भी जिक्र आया। जदों विचार ना मिले, एक पासे हंकार सी, ते हंकार जेड़ा ना उह सारियां मर्यादा तोड़दा है। हंकार इह ने भी कल्ला हरनाक्ष सी, हरनाक्ष ते उदों रहा उदों तुर गया। हरनाक्ष दियां बिरतियां हुण भी बड़ियां मौजूद ने। हरनाक्ष दा मतलब है उह बिरती, ਉਹ ਵਿਚਾਰ ਜਿਹਦੇ ਵਿੱਚ ਬੰਦਾ ਤਾਕਤ ਨੂੰ ਲੈ ਕੇ ਅੰਨਾ ਹੋ ਜਾਂਦਾ। ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰ ਰਿਹਾ। ਉਸ ਚੀਜ਼ ਬਾਰੇ ਉਹਨੂੰ ਕਦੀ ਵਿਚਾਰ ਨਹੀਂ ਆਉਂਦੀ ਵੀ ਆਹ ਮੈਂ ਕੀ ਕਰਨ ਲੱਗਾ। ਇਸ ਕਰਕੇ ਹਰਨਾਕਸ਼ ਆਪਣੇ ਤਾਕਤ ਦੇ ਨਸ਼ੇ ਦੇ ਵਿੱਚ ਇੰਨਾ, ਇੱਕ ਔਲਾਦ ਆਪਣੀ ਸਭ ਤੋਂ ਨੇੜੇ ਹੁੰਦੀ ਹੈ, ਔਲਾਦ ਪੁੱਤਰ ਧੀ ਬੰਦਾ ਮੰਗ ਕੇ ਲੈਂਦਾ, ਪਰ ਹੰਕਾਰ ਇੰਨੀ ਭੈੜੀ ਚੀਜ਼ ਹੈ ਆਪਣੇ ਘਰ ਜੰਮਿਆ ਹੋਇਆ ਪੁੱਤਰ ਵੀ ਕਿਰਪਾਨ ਲੈ ਕੇ ਹਰਨਾਕਸ਼ ਮਾਰਨ ਵਾਸਤੇ ਤਿਆਰ ਹੋ ਗਿਆ। ਹੰਕਾਰ ਅੰਨਾ ਕਰ ਦਿੰਦਾ ਮਨੁੱਖ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਹਿਲਾਦ ਨੂੰ ਫਿਰ ਉਹ ਸਾਖੀ ਆਪ ਜੀ ਨੇ ਸੁਣੀ ਹੈ ਕਿਵੇਂ ਥੰਮ ਵਿੱਚੋਂ ਪਾੜ ਕੇ ਨਰਸਿੰਘ ਰੂਪ ਹੋ ਕੇ ਪਰਮੇਸ਼ਰ ਨੇ, ਅਕਾਲ ਪੁਰਖ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ, ਉਹ ਜਿਹੜੀ ਪਰਮਾਤਮਾ ਦੀ ਜੋਤ ਹੈ ਉਹਨੇ ਨਰਸਿੰਘ ਦਾ ਰੂਪ ਧਾਰਨ ਕਰਿਆ ਕਰਕੇ, ਤੇ ਜਿਹੜਾ ਉਹ ਹਰਨਾਕਸ਼ ਸੀ ਉਹਦਾ ਪੇਟ ਪਾੜ ਕੇ ਉਹਨੂੰ ਖਤਮ ਕੀਤਾ, ਤੇ ਆਪਣੇ ਪ੍ਰਹਿਲਾਦ ਆਪਣੇ ਭਗਤ ਦੀ ਲਾਜ ਰੱਖੀ। ਮਹਾਰਾਜ ਕਹਿੰਦੇ
ਹਰਨਾਕਸ਼ ਮਾਰ ਪਚਾਇਆ।
ਜਿਹੜਾ ਹਰਨਾਕਸ਼ ਪ੍ਰਹਿਲਾਦ ਜੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੀ ਰਾਖੀ ਕੀਤੀ ਹੈ ਵਾਹਿਗੁਰੂ ਅਕਾਲ ਪੁਰਖ ਨੇ, ਸਰਗੁਣ ਰੂਪ ਦੇ ਵਿੱਚ ਆ ਕੇ ਨਾ, ਨਿਰਗੁਣ ਨੇ ਜੋਤ ਰੂਪ ਨੇ ਸਰਗੁਣ ਰੂਪ ਧਾਰਿਆ, ਸਿੱਧਾ ਉਹਦਾ ਜਨਮ ਹੋਇਆ, ਸਿੱਧਾ ਲੋਹੇ ਦੇ ਥੰਮ ਵਿੱਚੋਂ। ਵੈਸੇ ਇਹ ਸਾਖੀ ਚੱਲਦੀ ਆਮ, ਕੁਝ ਚੀਜ਼ਾਂ ਨੇ ਜਿਹੜੀਆਂ ਪ੍ਰਕਿਰਤੀ ਤੋਂ ਬਾਹਰ ਹੁੰਦੀਆਂ ਨੇ, ਪਰ ਲੱਖਾਂ ਕਰੋੜਾਂ ਵਿੱਚੋਂ ਇੱਕ। ਕਿਸੇ ਵੀ ਧਾਰਮਿਕ ਗ੍ਰੰਥ ਨੇ ਨਹੀਂ ਕਿਹਾ ਵੀ ਨਰਸਿੰਘ ਕਿਸ ਮਾਂ ਬਾਪ ਦਾ ਪੁੱਤਰ ਸੀ, ਸਿੱਧਾ ਕਿਹਾ ਥੰਮ ਵਿੱਚੋਂ ਨਿਕਲਿਆ। ਹੁਣ ਥੰਮ ਹੈ ਉੱਥੇ, ਨਾ ਮਾਤਾ ਹੈ ਨਾ ਪਿਤਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ ਹੋ ਸਕਦਾ। ਇਹ ਇੱਕ ਵਿਆਪਕ ਨਿਯਮ ਹੈ, ਇੱਕ ਵਿਆਪਕ ਗਿਆਨ ਹੈ, ਪਰ ਕੁਝ ਘਟਨਾਵਾਂ ਇਸ ਸੰਸਾਰ ਵਿੱਚ ਐਸੀਆਂ ਵਰਤ ਜਾਂਦੀਆਂ ਨੇ ਜਿੱਥੇ ਪ੍ਰਕਿਰਤੀ ਤੋਂ ਬਾਹਰ ਕੋਈ ਘਟਨਾ ਵਾਪਰਦੀ ਹੈ, ਪ੍ਰਕਿਰਤੀ ਤੋਂ ਅਲੱਗ ਤੋਂ। ਇੱਥੇ ਮਾਤਾ ਪਿਤਾ ਨਹੀਂ ਹੈ, ਥੰਮ ਦਾ ਜ਼ਿਕਰ ਆਇਆ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਇਆ ਵੀ ਥੰਮ ਦੇ ਵਿੱਚੋਂ। ਇਹਦਾ ਭਾਵ ਅਰਥ ਇਹ ਸੀ ਨਾਲ, ਜੇ ਆਪਾਂ ਇਹਦੀ ਫਿਲੋਸਫੀ ਲਈਏ, ਵੀ ਜਦੋਂ ਕਿਸੇ ਭਗਤ ਦੇ ਅੰਦਰ ਥੰਮ ਵਰਗੀ ਪਕਿਆਈ ਆ ਜਾਂਦੀ ਹੈ, ਉਹਦੀ ਮਤ ਐਰਨ ਐਰਨ ਮਤ ਵੇਦ ਹਥਿਆਰ ਮਤ ਇੰਨੀ ਸਥਿਰ ਲੋਹੇ ਵਰਗੀ ਬਣ ਜਾਂਦੀ ਹੈ ਕਿ ਉਹ ਪਰਮਾਤਮਾ ਨੂੰ ਸਦਾ ਅੰਗ ਸੰਗ ਸਮਝਦਾ ਤੇ ਪਰਮਾਤਮਾ ਉਸ ਥਾਂ ਤੇ ਪ੍ਰਗਟ ਹੋ ਜਾਂਦਾ। ਫਿਰ ਇਹਦਾ ਭਾਵ ਅੰਦਰੂਨੀ ਇਹ ਹੈ ਤੇ ਬਾਹਰੀ ਤੌਰ ਤੇ ਇਹ ਹੈ ਵੀ ਉਸ ਹਰਨਾਕਸ਼ ਨੂੰ ਨਰਸਿੰਘ ਰੂਪ ਹੋ ਕੇ परमात्मा ने खत्म कर दिता है।
गुरमुखा नो प्रतीत है हर जियो।
हे हर जियो संबोधक है, तेरे गुरमुखा नू ए प्रतीत भरोसा है, ए होना बड़ा जरूरी है। अंदर एक मरण दी बिरती होवेगी तां ए चीज वापरेगी, जेड़ी प्रहलाद नाल वापरी है ना, ए आम बंदे नाल नहीं वापरदी, क्योंकि उत्थे मर मिटन दी अंदर चीज है ना, मरण दी, वी जे मर जांगा तां वी कोई गल नहीं है। ए उत्थे वापरेगी जिथे मर मिटन दी भी अंदर इन्नी तकड़ी ताकत आ जाए, ते उत्थे ए प्रतीत पैदा होवेगी भरोसा। गुरमुखा दे अंदर ए प्रतीत है, हे सच्चे पातशाह जी
मनमुख भरम भुलाया।
ते मनमुख जेड़े ने ओ भरम जांदे ने भी पता नहीं राखी करेगा के ना करेगा। भरम दा मतलब की है, द्वैत, दुबदा पै जानी भी पता नहीं करेगा राखी के ना करेगा। मनमुख भरम दे विच भुलिया है।
हर जी एह तेरी वडियाई।
हे हर जी, हे सच्चे पातशाह जी, एदे विच भी तेरी वडियाई है। जेड़ा तू इस तरह करना है ना, अपने प्यारियां दी इज्जत रखना, एदे विच तेरी अपनी वडियाई है, तेरी पैज है। नहीं तां लोकी कहणगे किहदा बंदा है रुलदा फिरदा एवें, तां तू पैज रखण वाला है। एदे विच तेरी अपनी ही वडियाई सच्चे पातशाह।
भगता की पैज रख तू स्वामी।
तू सदा ही भगतां दी पैज रख, भाव रखो हे सच्चे पातशाह जी, अपने भगतां दी पैज तुसी रखदे भी हो ते रखो भी, दोवें ने एदे विच ए डेली दीपक अर्थ ने, एदे दोवां पासे तुसी इज्जत रखो भी। जिवें आपां कहिंदे आ सब थाई होए सहाए, सब थाई होना जी सहाय, दोवें पक्खां दे विच तुसी रखदे भी हो ते तुसी रखो भी, जरूर रखो। एदां अरदास करदे गुरु के प्यारे,
भगत तेरी शरणाई।
क्योंकि तेरे भगत सदा तेरी शरण विच रहिंदे ने, भाव ओ कदी तेरी शरण छड्दे नहीं, तेरे चरण छड्दे नहीं, तेरा भरोसा छड्दे नहीं। उहनां दे अंदर सदा एक धुन जागदी रहिंदी, जपो प्यार दे नाल, सत नाम वाहे गुरु, 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 सत नाम, ਗਰੀਬ ਨਵਾਜ਼ ਜੀ ਅੱਗੇ ਫਰਮਾਉਂਦੇ ਹਨ,
ਰਹਾਓ ਭਗਤਾਂ ਨੂੰ ਜਮ ਜੋਹ ਨਾ ਸਾਕੈ, ਕਾਲ ਨਾ ਨੇੜੇ ਜਾਈ।
ਵਿਸ਼ਰਾਮ ਤੋਂ ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ, ਜਿਹੜੇ ਭਗਤ ਹਨ ਉਹਨਾਂ ਨੂੰ ਜਮ ਜੋਹੇ ਨਾ ਸਾਕੈ, ਜੋਹੇ ਮੈਨੇ ਵੇਖਣਾ, ਨੇੜੇ ਆਉਣਾ ਤੇ ਦੂਰ ਦੀ ਗੱਲ ਏ, ਅੱਖ ਚੁੱਕ ਕੇ ਵੇਖ ਵੀ ਨਹੀਂ ਸਕਦੇ ਜਿਹੜੇ ਜਮ ਨੇ। ਜਮ ਸ਼ਬਦ ਵੈਸੇ ਨਿਯਮ ਤੋਂ ਬਣਿਆ, ਨਿਯਮ ਤੋਂ ਜਮ ਬਣ ਗਿਆ, ਯਾਨੀ ਕਿ ਨਿਯਮ ਸਿਸਟਮ ਜਿਹੜੀ ਪ੍ਰਕਿਰਤੀ ਸਾਰੀ ਦੁਨੀਆਂ ਤੇ ਰਾਜ ਕਰਦੀ ਹੈ, ਸਾਰੀ ਸ੍ਰਿਸ਼ਟੀ ਤੇ ਉਹਦਾ ਹੁਕਮ ਲਾਗੂ ਹੁੰਦਾ, ਉਹਨਾਂ ਵੱਲ ਨਹੀਂ ਵੇਖ ਸਕਦੀ ਉਹ, ਕਿਉਂਕਿ ਉਹਨੂੰ ਪਾੜ ਕੇ ਬਾਹਰ ਨਿਕਲ ਗਏ ਨੇ। ਫਿਰ ਵਿਸ਼ਾ ਬਹੁਤ ਲੰਬਾ, ਮੈਂ ਛੇੜਨਾ ਨਹੀਂ। ਇੱਕ ਪ੍ਰਕਿਰਤੀ ਹੈ ਬੱਚੇ ਦੇ ਜਨਮ ਤੋਂ ਪਹਿਲਾਂ ਮਾਤਾ ਦੇ ਪੇਟ ਵਿੱਚ, ਉਥੋਂ ਜਨਮ ਹੁੰਦਾ ਤੇ ਬੰਦਾ ਦੂਜੇ ਗਰਭ ਵਿੱਚ ਪੈ ਜਾਂਦਾ ਜਿੱਥੇ ਹੁਣ ਅਸੀਂ ਹਾਂ। ਜਿਹੜਾ ਇਸ ਗਰਮ ਵਿੱਚੋਂ ਅੱਗੇ ਜਨਮ ਲੈ ਗਿਆ ਉਹ ਸੰਤ ਹੈ, ਜਿਹੜਾ ਪ੍ਰਕਿਰਤੀ ਦੇ ਵਿੱਚ ਉਹ ਸੰਤ ਨਹੀਂ ਹੈ। ਸੰਤ ਦਾ ਮਤਲਬ ਹੀ ਹੈ ਜਿਹਦੇ ਉੱਤੇ ਪ੍ਰਕਿਰਤੀ ਦੇ ਨਿਯਮ ਲਾਗੂ ਨਹੀਂ ਹੁੰਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਸਿਸਟਮ ਹੈ, ਨਿਯਮ ਹੈ, ਭਾਵੇਂ ਕਿ ਉਹ ਨਿਯਮ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਪਰ ਉਹਨਾਂ ਤੇ ਲਾਗੂ ਨਹੀਂ ਹੁੰਦਾ, ਉਹ ਆਪਣੀ ਮੌਜ ਨਾਲ ਰਹਿੰਦੇ ਨੇ। ਬਾਬਾ ਦੀਪ ਸਿੰਘ ਤੇ ਕਿੱਥੇ ਹੁੰਦਾ, ਕਿਤੇ ਤੂੰ ਸੁਣਿਆ ਸੀਸ ਤੋਂ ਬਿਨਾਂ ਬੰਦਾ ਉੱਠ ਕੇ ਤੁਰ ਕੇ ਲੜਦਾ ਹੋਵੇ? ਨਹੀਂ, ਨਿਯਮ ਲਾਗੂ ਹੁੰਦਾ ਉੱਥੇ। ਹਾਂ, ਇਹ ਕਿਤੇ ਕਿਤੇ ਪ੍ਰਗਟ ਹੁੰਦਾ, ਲਗਾਤਾਰ ਨਹੀਂ ਹੈ। ਭਗਤਾਂ ਨੂੰ ਜਮ ਜੋਹੇ ਨਾ ਸਕੈ, ਵੇਖ ਨਹੀਂ ਸਕਦਾ, ਤੇ ਕਾਲ ਯਾਨੀ ਕਿ ਕਾਲ ਜਿਹੜਾ ਸਮਾਂ ਹੈ ਉਹਨਾਂ ਦੇ ਨੇੜੇ ਨਹੀਂ ਜਾਂਦਾ, ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ। ਗਰੀਬ ਨਵਾਜ ਫਰਮਾਉਂਦੇ ਹਨ,
ਕੇਵਲ ਰਾਮ ਨਾਮ ਮਨ ਵਸਿਆ।
ਇਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਮਨ ਵਿੱਚ ਕੇਵਲ, ਕੇਵਲ ਯਾਨੀ ਕਿ ਕੇਵਲ ਬਸ, ਹੋਰ ਕੁਝ ਤੋਂ ਬਿਨਾਂ, ਯਾਨੀ ਕਿ ਇੱਕੋ ਹੀ, ਇੱਕੋ ਨਾਮ ਹੀ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੋਇਆ, ਹੋਰ ਕੁਝ ਉਹਨਾਂ ਦੇ ਮਨ ਵਿੱਚ ਨਹੀਂ ਵਸਦਾ। ਬਾਹਰੀ ਤੌਰ ਤੇ ਉਹ ਗੱਲਾਂ ਭਾਵੇਂ ਕਰੀ ਜਾਣ ਸੰਸਾਰ ਦੀਆਂ, ਸੰਸਾਰ ਅੰਦਰ ਨਹੀਂ ਹੈ। ਕੇਵਲ ਨਾਮ, ਗੁਰੂ ਦਾ ਉਪਦੇਸ਼, ਗੁਰੂ ਕੀ ਬਾਣੀ ਹੀ ਅੰਦਰ ਟਿਕੀ ਹੋਈ ਹੈ।
ਨਾਮੇ ਹੀ ਮੁਕਤ ਪਾਈ,
ਇਸ ਨਾਮ ਦੁਆਰਾ ਹੀ ਉਹਨਾਂ ਨੇ ਮੁਕਤੀ ਦੀ ਪ੍ਰਾਪਤੀ ਕੀਤੀ ਹੈ, ਭਾਵ ਸਵਤੰਤਰ ਅਵਸਥਾ ਉਹਨਾਂ ਨੇ ਪ੍ਰਾਪਤ ਕਰ ਲਈ ਹੈ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ।
ਜਿੰਨੀਆਂ ਪ੍ਰਕਿਰਤੀ ਦੀਆਂ ਸ਼ਕਤੀਆਂ ਹਨ, ਨੌ ਨਿਧੀਆਂ 18 ਸਿੱਧੀਆਂ, ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਭਗਤਾਂ ਦੇ ਅੱਗੇ ਹੱਥ ਬੰਨ ਕੇ ਖਲੋ ਜਾਂਦੀਆਂ। ਗੁਰੂ ਅਮਰਦਾਸ ਜੀ ਦੇ ਅੱਗੇ ਜਦੋਂ ਸੇਵਾ ਹੋਈ ਨਾ ਸੰਪੂਰਨ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਉੱਪਰ ਮੂੰਹ ਚੁੱਕ ਕੇ ਵੇਖ, ਜਦੋਂ ਵੇਖਿਆ ਤੇ ਸਾਰੇ ਬ੍ਰਹਿਮੰਡ ਦੀਆਂ ਸ਼ਕਤੀਆਂ ਹੱਥ ਜੋੜ ਕੇ ਖਲੋਤੀਆਂ ਸਨ ਤੇ ਕਹਿ ਰਹੀਆਂ ਸਨ ਬਾਬਾ ਅਮਰਦਾਸ ਜੀ ਦੱਸੋ ਕੀ ਕਰਨਾ ਹੈ। ਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਮਹਾਰਾਜ ਇਹਨਾਂ ਨੂੰ ਤੁਸੀਂ ਰੱਖ ਲਓ, ਮੈਨੂੰ ਨਹੀਂ ਚਾਹੀਦੀਆਂ। ਮਹਾਰਾਜ ਕਿਉਂ? ਕਹਿੰਦੇ ਇਹਨਾਂ ਨੇ ਮੈਨੂੰ ਤੁਹਾਡੇ ਤੋਂ ਦੂਰ ਕਰ ਦੇਣਾ, ਮੈਨੂੰ ਤੁਸੀਂ ਚਾਹੀਦੇ ਹੋ, ਇਹ ਨਹੀਂ ਚਾਹੀਦੀਆਂ। ਫਿਰ ਵੀ ਉਹ ਦਾਸ ਬਣ ਕੇ ਰਹਿੰਦੀਆਂ ਸਾਰੀਆਂ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਉਹਨਾਂ ਦੇ ਚਰਨਾਂ ਦੇ ਵਿੱਚ ਆਣ ਖਲੋਂਦੀਆਂ ਹਨ।
ਗੁਰ ਕੈ ਸਹਿਜ ਸੁਭਾਈ,
ਪਰ ਇਹ ਗੁਰੂ ਘਰ ਦੇ ਵਿੱਚ, ਗੁਰ ਕੈ ਗੁਰੂ ਦੇ ਘਰ ਵਿੱਚ, ਗੁਰੂ ਦੇ ਗ੍ਰਹਿ ਵਿੱਚ, ਸਿੱਖੀ ਦੇ ਵਿੱਚ ਸਹਿਜ ਸੁਭਾਏ ਵਰਤੀ ਦੀਆਂ ਨੇ, ਮਿਥ ਕੇ ਨਹੀਂ ਵਰਤਦੇ ਗੁਰੂ ਕੇ ਸਿੱਖ, ਇਹਨਾਂ ਨੂੰ ਵਡਿਆਈ ਵਾਸਤੇ ਨਹੀਂ ਵਰਤਦੇ, ਆਪੇ ਹੀ ਵਰਤਦੀਆਂ ਹਨ।
ਮਨਮੁਖਾਂ ਨੂੰ ਪ੍ਰਤੀਤ ਨਾ ਆਵੀ,
ਮਨਮੁਖਾਂ ਨੂੰ ਗੁਰੂ ਦੀ ਇਸ ਸ਼ਕਤੀ ਤੇ ਭਰੋਸਾ ਨਹੀਂ ਆਉਂਦਾ, ਇਸ ਕਰਕੇ 100 ਤਰ੍ਹਾਂ ਦੇ ਅਡੰਬਰ ਬੋਲਦੇ ਰਹਿੰਦੇ ਨੇ ਵੀ ਸ਼ਕਤੀ ਨਹੀਂ ਹੁੰਦੀ, ਆਹ ਨਹੀਂ ਹੁੰਦਾ, ਕਰਾਮਾਤ ਨਹੀਂ ਹੁੰਦੀ। ਕਿਉਂ? ਵਿਸ਼ਵਾਸ ਨਹੀਂ ਹੈ। ਉਹ ਲੋਕਾਂ ਨੂੰ ਖੁਸ਼ ਕਰਦੇ ਫਿਰਦੇ ਨੇ, ਬਹੁ ਗਿਣਤੀ ਨੂੰ ਖੁਸ਼ ਕਰਦੇ ਫਿਰਦੇ ਨੇ, ਇਸ ਕਰਕੇ ਉਹਨਾਂ ਦੇ ਅੰਦਰ ਇਹ ਭਰੋਸਾ ਨਹੀਂ ਹੁੰਦਾ, ਵਿਸ਼ਵਾਸ ਨਹੀਂ ਬਚਦਾ।
ਅੰਤਰ ਲੋਭ ਸਵਾਓ,
ਉਹਦਾ ਕਾਰਨ ਇਹ ਉਹਨਾਂ ਦੇ ਜੀਵਨ ਵਿੱਚ ਸਵਾਰਥ ਹੁੰਦਾ, ਲੋਭ ਹੁੰਦਾ। ਉਹ ਗੁਰਪਰਣਾ ਹੋ ਕੇ ਨਹੀਂ ਜਿਉਂਦੇ, ਗੁਰੂ ਦੇ ਮਾਰਗ ਤੇ ਹੋ ਕੇ ਨਹੀਂ ਜਿਉਂਦੇ, ਉਹ ਸਵਾਰਥੀ ਜੀਵਨ ਜਿਉਂਦੇ ਹਨ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ,
ਭੇਦਿਓ ਮਤਲਬ ਜੁੜਨਾ, ਗੁਰਮੁਖ ਹਿਰਦੈ ਗੁਰੂ ਦੁਆਰਾ ਬਖਸ਼ਿਸ਼ ਦਿੱਤਾ ਹੋਇਆ ਉਪਦੇਸ਼ ਉਹਨਾਂ ਦੇ ਹਿਰਦੇ ਵਿੱਚ ਟਿਕਿਆ ਨਹੀਂ ਹੈ, ਭਾਵ ਉਹ ਅੰਦਰ ਨਹੀਂ ਲੈ ਕੇ ਗਏ। ਸੁਣਿਆ ਜ਼ਰੂਰ ਹੈ, ਉਹਨਾਂ ਦੇ ਅੰਦਰ ਸ਼ਬਦ ਨੇ ਭੇਦ ਯਾਨੀ ਕਿ ਸੁਰਾਖ ਨਹੀਂ ਕੀਤਾ, ਵਿੰਨਿਆ ਨਹੀਂ ਗਿਆ।
ਹਰ ਨਾਮ ਨਾ ਲਾਗਾ ਭਾਉ,
ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਪਿਆਰ ਨਹੀਂ ਲੱਗਾ। ਪਿਆਰ ਤੋਂ ਬਿਨਾਂ ਨੇ, ਪਿਆਰ ਤੋਂ ਖਾਲੀ, ਕਿਉਂਕਿ ਪਿਆਰ ਵਿਸ਼ਵਾਸ ਵਿੱਚੋਂ ਨਿਕਲਦਾ ਹੈ। ਪਹਿਲਾਂ ਵਿਸ਼ਵਾਸ ਆਏਗਾ, ਪਿਆਰ ਫਿਰ ਨਿਕਲੇਗਾ। ਇਸ ਕਰਕੇ ਨਾਮਹੀਨ ਵਿਸ਼ਵਾਸਹੀਨ ਹਨ।
ਕੂੜ ਕਪਟ ਪਾਜ ਲਹਿ ਜਾਸੀ,
ਐਵੇਂ ਜੇ ਬਾਹਰੋਂ ਬਾਹਰੋਂ ਉਹ ਕੋਸ਼ਿਸ਼ ਵੀ ਕਰਨ ਤੇ ਇਹ ਝੂਠਾ ਵਿਖਾਵਾ ਜਿਹੜਾ ਥੋੜੇ ਚਿਰ ਬਾਅਦ ਪਾਜ ਲਹਿ ਜਾਂਦਾ, ਲਹਿ ਜਾਸੀ ਲਹਿ ਜਾਂਦਾ ਥੋੜੇ ਸਮੇਂ ਬਾਅਦ।
ਮਨਮੁਖ ਫੀਕਾ ਅਲਾਓ,
ਮਨਮੁਖ ਆਤਮਕ ਤਲ ਦੇ ਸ਼ਬਦ ਤੋਂ ਟੁੱਟਿਆ ਹੋਣ ਕਰਕੇ ਫਿੱਕਾ ਬੋਲਦਾ ਹੈ, ਦਿਮਾਗੀ ਤਲ ਤੋਂ ਬੋਲਦਾ ਹੈ, ਤੇ ਰੇਤ ਦੇ ਵਿੱਚੋਂ ਆਉਂਦੀ ਹਵਾ ਹਮੇਸ਼ਾ ਗਰਮੀ ਹੁੰਦੀ ਹੈ, ਬਰਫ਼ ਵਿੱਚੋਂ ਆਉਂਦੀ ਹਵਾ ਠੰਡੀ ਹੁੰਦੀ ਹੈ। ਆਵਾਜ਼ ਉਹੀ ਨੇ, ਗੱਲਾਂ ਉਹੀ ਨੇ, ਪਰ ਅੰਦਰ ਨਹੀਂ ਟਿਕਦੀਆਂ, ਠੰਡ ਨਹੀਂ ਪਾਉਂਦੀਆਂ, ਕਿਉਂਕਿ ਮਨਮੁਖ ਸੰਸਾਰ ਦੇ ਪਿੱਛੇ ਦੌੜਦਾ ਭੱਜਦਾ ਹੈ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ,
ਆਪਣੇ ਭਗਤਾਂ ਦੇ ਵਿੱਚ ਪ੍ਰਭੂ ਆਪ ਵਰਤਣ ਲੱਗ ਪੈਂਦਾ, ਉਹਨਾਂ ਦੀ ਆਪਣੀ ਹਉਮੈ ਸਿਆਣਪ ਖਤਮ ਹੋ ਜਾਂਦੀ ਹੈ। ਉਹ ਇੱਕ ਤਰ੍ਹਾਂ ਦੇ ਨਾਲ ਬੰਸਰੀ ਵਰਗੇ ਹੋ ਜਾਂਦੇ, ਜਿਵੇਂ ਉਸ ਬੰਸਰੀ ਨੂੰ ਕੋਈ ਵਜਾਉਂਦਾ, ਐਵੇਂ ਉਹ ਜੰਤੀ ਜੰਤ ਬਣ ਜਾਂਦੇ ਨੇ। ਪਰਮੇਸ਼ਰ ਉਹਨਾਂ ਨੂੰ ਚਲਾਉਂਦਾ, ਆਪ ਵਰਤਦਾ ਹੈ।
ਭਗਤੀ ਹੋ ਤੂੰ ਜਾਤਾ,
ਜਿਨੇ ਕਦੀ ਤੈਨੂੰ ਪਛਾਣਿਆ ਵਾਹਿਗੁਰੂ, ਉਹਨੇ ਭਗਤਾਂ ਦੇ ਰਾਹੀਂ ਤੈਨੂੰ ਪਛਾਣਿਆ, ਕਿਉਂਕਿ ਤੂੰ ਉਹਨਾਂ ਦੇ ਵਿੱਚ ਹੀ ਪ੍ਰਗਟ ਹੋਇਆ। ਉਹ ਭਗਤਾਂ ਦੇ ਰਾਹੀਂ ਤੂੰ ਪ੍ਰਗਟ ਹੁੰਦਾ, ਭਗਤਾਂ ਦੇ ਰਾਹੀਂ ਹੀ ਕਿਸੇ ਨੇ ਜਾਣਿਆ ਪਛਾਣਿਆ ਹੈ ਤੈਨੂੰ, ਤਾਂ ਉਹ ਭਗਤਾਂ ਦੇ ਰਾਹੀਂ ਹੀ ਪਛਾਣਿਆ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ,
ਦੂਜੇ ਪਾਸੇ ਜਿਹੜਾ ਮਾਇਆ ਤੇ ਇਹ ਲੋਕਾਚਾਰੀ ਹੈ, ਜਿਹੜਾ ਮੋਹ ਹੈ ਸੰਸਾਰ ਦਾ, ਇਹ ਜਿੰਨਾ ਵੀ ਸਾਰਾ ਕੁਝ ਹੈ, ਸਭ ਲੋਕ ਹੈ ਤੇਰੀ, ਇਹ ਤ੍ਰੈ ਗੁਣਾਂ ਦੇ ਵਿੱਚ ਆਉਂਦਾ। ਗਰੀਬ ਨਵਾਜ ਜੀ ਕਹਿੰਦੇ ਹਨ,
ਤੂੰ ਏਕੋ ਪੁਰਖ ਵਿਧਾਤਾ,
ਤੂੰ ਇੱਕੋ ਹੈ ਜਿਹੜਾ ਸਾਰਿਆਂ ਨੂੰ ਫਲ ਪ੍ਰਦਾਤ ਕਰਨਾ, ਫਲ ਦੇਣਾ ਉਹਨਾਂ ਦੀ ਭਾਵਨਾ ਦੇ ਮੁਤਾਬਕ ਵੰਡਣ ਵਾਲਾ ਹੈ।
ਹਉ ਮੈਂ ਮਾਰ ਮਨਸਾ ਮਨਹਿ ਸਮਾਣੀ,
ਗੁਰਮੁਖਾਂ ਨੇ ਆਪਣੇ ਮਨ ਦੇ ਫੁਰਨਿਆਂ ਨੂੰ ਮਨ ਦੇ ਵਿੱਚ ਹੀ ਮਾਰ ਦਿੱਤਾ, ਗੁਰੂ ਦੇ ਹੁਕਮ ਦੇ ਨਾਲ, ਗੁਰੂ ਕੇ ਸ਼ਬਦ ਦੇ ਨਾਲ ਆਪਣੇ ਅੰਦਰ ਹੀ ਮਾਰ ਦਿੱਤਾ ਹੈ, ਵਿੱਚ ਹੀ ਖਤਮ ਕਰ ਦਿੱਤਾ ਹਉਮੈ ਨੂੰ।
ਗੁਰ ਕੈ ਸ਼ਬਦ ਪਛਾਤਾ,
ਉਹਨਾਂ ਨੂੰ ਇੱਕੋ ਗੁਰੂ ਕੇ ਸ਼ਬਦ ਦਾ ਦੀ ਅੱਖ ਮਿਲੀ ਹੈ, ਉਸ ਗੁਰੂ ਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਨੂੰ ਪਛਾਣ ਲਿਆ ਗੁਰਮੁਖਾਂ ਨੇ।
ਅਚਿੰਤ ਕੰਮ ਕਰੇ ਪ੍ਰਭ ਤਿਨ ਕੇ,
ਅਚਿੰਤ ਦਾ ਮਤਲਬ ਹੁੰਦਾ ਉਹ ਕੰਮ ਕਹਿੰਦੇ ਵੀ ਨਹੀਂ, ਅਰਦਾਸ ਕਰਦੇ ਵੀ ਨਹੀਂ, ਵਾਹਿਗੁਰੂ ਆਪ ਹੀ ਉਹਨਾਂ ਦੇ ਕੰਮ ਕਰਨ ਲੱਗ ਪੈਂਦਾ ਹੈ, ਕਿਉਂਕਿ ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠਦਾ ਵੈ, ਕੋਲ ਰਹਿੰਦਾ, ਨੇੜੇ ਰਹਿੰਦਾ, ਉਹਦਾ ਜੀ ਕਰਦਾ ਮੈਂ ਆਪਣੇ ਭਗਤਾਂ ਦੇ ਕੰਮ ਕਰਾਂ, ਉਹਨੂੰ ਖੁਸ਼ੀ ਹੁੰਦੀ ਹੈ। ਅਚਿੰਤ ਬਿਨਾਂ ਕਹਿਣ ਤੋਂ ਕੰਮ ਕਰੀ ਜਾਂਦਾ ਵਾਹਿਗੁਰੂ ਆਪਣੇ ਭਗਤਾਂ ਦੇ।
ਜਿਨ ਹਰ ਕਾ ਨਾਮ ਪਿਆਰਾ,
ਇਹ ਉਹ ਭਗਤ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਦਾ ਨਾਮ ਪਿਆਰਾ ਲੱਗਦਾ ਹੈ ਜੀ।
ਗੁਰ ਪ੍ਰਸਾਦ ਸਦਾ ਮਨ ਵਸਿਆ,
ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਮਨ ਵਿੱਚ ਸਦਾ ਹੀ ਵਸਿਆ ਹੋਇਆ ਨਾਮ ਸਦਾ ਹੀ ਟਿਕਿਆ ਰਹਿੰਦਾ ਹੈ।
ਸਭ ਕਾਜ ਸਵਾਰਨ ਹਾਰਾ,
ਜਿਹੜਾ ਨਾਮ ਸਾਰੇ ਹੀ ਕਾਜ ਸਵਾਰਨ ਵਾਲਾ ਹੈ।
ਉਹਨਾਂ ਕੀ ਰੀਸ ਕਰੇ ਸੋ ਬਗੁੱਚਾ,
ਜੇ ਕੋਈ ਮਨੁੱਖ ਬਾਹਰੋਂ ਬਾਹਰੋਂ ਭੇਖ ਬਣਾ ਕੇ ਉਹਨਾਂ ਦੀ ਰੀਸ ਕਰੇ, ਉਹਨਾਂ ਵਰਗਾ ਅੰਦਰ ਪਿਆਰ ਨਾ ਹੋਵੇ ਗੁਰੂ ਦੇ ਚਰਨਾਂ ਦੇ ਨਾਲ, ਉਹ ਬਗੁੱਚਾ ਖੁਆਰ ਹੁੰਦਾ ਹੈ, ਭਾਵ ਸਿਰੇ ਨਹੀਂ ਚੜਦਾ, ਰਾਹ ਵਿੱਚ ਭਟਕ ਜਾਂਦਾ ਹੈ।
ਜਿਨ ਹਰ ਪ੍ਰਭ ਹੈ ਰਖਵਾਰਾ,
ਜਿਨ੍ਹਾਂ ਨੂੰ ਵਾਹਿਗੁਰੂ ਰਖਵਾਰਾ ਰਾਖੀ ਕਰਨ ਵਾਲਾ ਹੈ, ਜਿਨ੍ਹਾਂ ਦੇ ਨਾਲ ਅਕਾਲ ਪੁਰਖ ਪ੍ਰੇਮ ਕਰਨ ਵਾਲੇ ਹਨ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ,
ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਕਹਿੰਦੇ ਭਾਈ, ਗੁਰੂ ਵਾਲੇ ਬਣਨ ਤੋਂ ਬਿਨਾਂ, ਗੁਰੂ ਦੀ ਸੇਵਾ ਕਰਨ ਤੋਂ ਬਿਨਾਂ, ਗੁਰੂ ਦਾ ਹੁਕਮ ਮੰਨਣ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਇਦਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ।
ਮਨਮੁਖ ਭੌਂਕ ਮੋਏ ਬਿਨ ਲਾਈ,
ਬੜੇ ਮਨਮੁਖ ਬੜੀਆਂ ਗੱਲਾਂ ਉੱਚੀ ਉੱਚੀ ਭੌਂਕ ਭੌਂਕ ਕੇ ਮਰ ਗਏ, ਭਾਵ ਕੁਝ ਨਹੀਂ ਬਣਿਆ। ਗੁਰੂ ਕੇ ਗੁਰੂ ਵਾਲੇ ਬਣਨ ਤੋਂ ਬਿਨਾਂ, ਗੁਰੂ ਦੇ ਚਰਨਾਂ ਦੇ ਨਾਲ ਜੁੜਨ ਤੋਂ ਬਿਨਾਂ,
ਆਵਹਿ ਜਾਵਹਿ ਠੌਰ ਨਾ ਪਾਵਹਿ,
ਉਹ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਨੂੰ ਸਥਿਰਤਾ ਨਹੀਂ ਮਿਲਦੀ, ਭਟਕਦੇ ਰਹਿੰਦੇ ਹਨ।
ਦੁੱਖ ਮਹਿ ਦੁੱਖ ਸਮਾਈ,
ਉਹ ਦੁੱਖ ਦੇ ਵਿੱਚ ਹੀ ਰਹਿੰਦੇ ਹਨ, ਦੁਬਿਧਾ ਦੇ ਵਿੱਚ, ਕਿਉਂਕਿ ਆਪਣੇ ਮੂਲ ਸਰੂਪ ਤੋਂ ਵਾਹਿਗੁਰੂ ਤੋਂ ਦੂਰ ਹੋ ਗਏ ਹਨ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ,
ਜੇ ਕੋਈ ਗੁਰੂ ਦੇ ਵੱਲ ਮੁਖ ਕਰਕੇ ਤੁਰੇ, ਗੁਰੂ ਵਾਲਾ ਬਣ ਕੇ ਤੁਰੇ, ਤੇ ਉਹ ਆਪਣੇ ਸਰੀਰ ਵਿੱਚੋਂ ਅੰਮ੍ਰਿਤ ਦੀ ਦਾਤ ਨਾਮ ਰਸ ਪੀਂਦਾ ਹੈ, ਪ੍ਰਾਪਤ ਕਰ ਲੈਂਦਾ ਹੈ।
ਸਹਿਜੇ ਸਾਚ ਸਮਾਈ,
ਤੇ ਸਹਿਜ ਅਵਸਥਾ ਦੇ ਵਿੱਚ ਜਾ ਕੇ ਆਪਣੇ ਅੰਦਰਲੇ ਸੱਚ ਸ਼ਬਦ ਦੇ ਵਿੱਚ ਟਿਕਾ ਬਣ ਜਾਂਦਾ, ਉਹਦਾ ਉਹਦੇ ਵਿੱਚ ਇੱਕ ਰੂਪ ਹੋ ਜਾਂਦਾ, ਜੋਤ ਵਿੱਚ ਜੋਤ ਮਿਲ ਜਾਂਦੀ ਹੈ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ,
ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਜੰਮ ਨਹੀਂ ਛੱਡਦੇ, ਜਨਮ ਮਰਨ ਦਾ ਗੇੜਾ ਖਤਮ ਨਹੀਂ ਹੁੰਦਾ।
ਜੇ ਅਨੇਕ ਕਰਮ ਕਰੈ ਅਧਕਾਈ,
ਗੁਰੂ ਵਾਲਾ ਬਣਨ ਤੋਂ ਬਿਨਾਂ ਭਾਵੇਂ ਕਿੰਨੇ ਵੀ ਹੋਰ ਕਰਮ ਕਰੀ ਜਾਏ, ਬਹੁਤ ਸਾਰੇ
ਵੇਦ ਪੜ੍ਹੇ ਤੈ ਵਾਦ ਵਖਾਣ ਹੈ,
ਬੜੀਆਂ ਕਿਤਾਬਾਂ ਵੇਦ ਆਦਿਕ ਪੜ੍ਹੇ ਤੇ ਬਹਿਸਾਂ ਕਰੀ ਜਾਏ, ਇੱਕ ਦੂਜੇ ਨਾਲ ਭਿੜੀ ਜਾਵੇ ਗੁਰੂ ਤੋਂ ਬਿਨਾਂ।
ਬਿਨ ਹਰ ਪਤ ਗਵਾਈ,
ਪੂਰੇ ਗੁਰੂ ਤੋਂ ਬਿਨਾਂ ਪਤ ਖਤਮ ਹੋ ਜਾਂਦੀ ਹੈ, ਇੱਜ਼ਤ ਖਤਮ ਹੋ ਜਾਂਦੀ ਹੈ, ਭਾਵ ਪਰਮਾਤਮਾ ਦੇ ਘਰ ਵਿੱਚ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਜਿਹੜਾ ਸੱਚਾ ਸਤਿਗੁਰੂ ਹੈ, ਸੱਚੇ ਪਾਤਸ਼ਾਹ ਹਨ, ਸੱਚੀ ਉਹਦੀ ਬਾਣੀ ਹੈ, ਬਾਣੀ ਜੋ ਬਾਣੀ ਰੂਪ ਅਕਾਲ ਰੂਪ ਜੋਤ ਸਰੂਪ ਬਾਣੀ, ਉਹ ਸਦਾ ਕਾਇਮ ਰਹਿਣ ਵਾਲੀ ਹੈ।
ਭੱਜ ਛੁੱਟ ਹੈ ਗੁਰ ਸਰਣਾਈ,
ਗੁਰੂ ਦੀ ਸ਼ਰਨ ਵਿੱਚ ਐਸੀ ਬਾਣੀ ਨੂੰ ਭਜਨ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ, ਕਹਿੰਦੇ ਮਨੁੱਖ ਛੁੱਟ ਜਾਂਦਾ ਹੈ, ਮੁਕਤ ਹੋ ਜਾਂਦਾ ਹੈ ਗੁਰੂ ਕਾ ਸਿੱਖ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ,
ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਵਸਿਆ, ਉਹਦੇ ਦਰ ਤੇ ਸੱਚੇ ਭਾਵ ਸੁਰਖਰੂ ਨੇ ਪ੍ਰਵਾਨ ਹੋ ਗਏ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ।
ਦਰ ਸਾਚਾ ਸਚਿਆਰਾ,
ਉਹ ਸੱਚੇ ਦਰ ਤੇ ਸਚਿਆਰ ਹਨ, ਭਾਵ ਸੱਚ ਦਾ ਸਰੂਪ ਬਣ ਗਏ ਹਨ, ਗਰੀਬ ਨਵਾਜ ਜੀ ਕਹਿੰਦੇ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ,
ਉਹਨਾਂ ਦੀ ਸੋਭਾ ਕੇਵਲ ਇੱਥੋਂ ਤੇ ਗੱਲ ਹੀ ਕੋਈ ਨੀ, ਆ ਤਾਂ ਛੋਟੀ ਜਿਹੀ ਗੱਲ ਹੈ, ਇੱਥੋਂ ਵਾਲੀ ਵਡਿਆਈ ਤਾਂ ਉਹਨਾਂ ਦੀ ਜੁਗ ਜੁਗ ਜੁਗਾਂ ਤੱਕ ਉਹਨਾਂ ਦੀ ਸੋਭਾ ਬਣੀ ਰਹਿੰਦੀ ਹੈ।
ਕੋਈ ਨਾ ਮੇਟਣ ਹਾਰਾ,
ਉਹਨਾਂ ਦੀ ਵਡਿਆਈ ਨੂੰ ਕੋਈ ਨਹੀਂ ਮੇਟ ਸਕਦਾ, ਭਾਵੇਂ ਕੋਈ ਕਿੰਨਾ ਯਤਨ ਕਰੀ ਜਾਏ। ਜਿਨ੍ਹਾਂ ਨੂੰ ਵਾਹਿਗੁਰੂ ਨੇ ਵਡਿਆਈ ਦੇਣੀ ਹੈ, ਉਹਨਾਂ ਦੀ ਵਡਿਆਈ ਨੂੰ ਨਹੀਂ ਰੋਕ ਸਕਦਾ ਕੋਈ।
ਨਾਨਕ ਤਿੰਨ ਕੈ ਸਤ ਬਲਿਹਾਰ,
ਗਰੀਬ ਨਵਾਜ ਜੀ ਕਹਿੰਦੇ ਹਨ, ਐਸੇ ਭਗਤਾਂ ਤੋਂ ਸਦਾ ਬਲਿਹਾਰ ਜਾਈਏ। ਗੁਰੂ ਅਮਰਦਾਸ ਜੀ ਕਹਿੰਦੇ, ਕੁਰਬਾਨ ਜਾਈਏ ਐਸੇ ਭਗਤਾਂ ਤੋਂ,
ਜਿਨ ਹਰ ਰਾਖਿਆ ਔਰ ਧਾਰਾ,
ਜਿਨ੍ਹਾਂ ਨੇ ਅਕਾਲ ਪੁਰਖ ਨੂੰ ਆਪਣੇ ਅੰਦਰ ਟਿਕਾਇਆ, ਨਾਮ ਨੂੰ ਅੰਦਰ ਟਿਕਾਇਆ। ਸਾਰੇ ਸ਼ਬਦ ਦੇ ਵਿੱਚ ਉਸ ਸ਼ਖਸੀਅਤ ਦਾ ਜ਼ਿਕਰ ਹੈ, ਜਿਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਹੜਾ ਕਲਗੀਧਰ ਪਾਤਸ਼ਾਹ ਨੇ ਸੰਪੂਰਨ ਮਨੁੱਖ ਤਿਆਰ ਕੀਤਾ। ਸਤਿਗੁਰੂ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਜੀਵਨ ਵਿੱਚ ਵਸਣ। ਸਾਰੀਆਂ ਸੰਗਤਾਂ ਦਾ ਸਮੂਹ, ਸਿੰਘਾਂ ਦਾ ਧੰਨਵਾਦ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਿਹਾਰ, ਜਿਨ ਹਰ ਰਾਖਿਆ ਔਰ ਧਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।